ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ, ਇਹ ਤੇ ਉੱਨਤ ਹੋਏ ਲੋਕਾਂ ਦੀ ਗੱਲ ਏ ਕਿ ਮੇਰੇ ਵਰਗੇ ਵੀ ਸਤਿਗੁਰੂ ਦੇ ਨਾਮ ਵਾਲੇ ਅਰਦਾਸੇ ਤੋਂ ਲਾਭ ਲੈ ਸਕਦੇ ਨੇ। ਭਾਈ ਸਾਈਂ ਦਾਸ ਜੀ ਆਖਣ ਲੱਗੇ, ਅਸੀਂ ਸਾਰੇ ਭੁੱਲਣ ਆ ਰਹਾਂ, ਭੁੱਲ ਵਿੱਚ ਪੈ ਕੇ ਦੋਸ਼ ਕਰਕੇ ਜਾਂ ਕਿਸੇ ਮਾੜੇ ਕਰਮ ਦੇ ਮਗਰੋਂ ਜਿਹੜਾ ਮਨ ਮੈਲਾ ਤੇ ਔਖਾ ਜਿਹਾ ਹੋ ਜਾਂਦਾ ਹੈ, ਇਹ ਸਤਿਗੁਰੂਆਂ ਦੇ ਨਾਮ ਦੀ ਅਰਦਾਸ ਜਪ ਕੇ ਛੇਤੀ ਹੀ ਆਲਸ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਮਨ ਟਿਕ ਜਾਂਦਾ ਹੈ। ਸਾਡੇ ਸਤਿਗੁਰੂ ਸਾਹਿਬਾਨ ਨੇ ਸੰਸਾਰ ਵਿੱਚ ਸਥੂਲ ਸਰੀਰ ਧਾਰੇ ਤੇ ਪ੍ਰਤੱਖ ਫਿਰ ਕੇ ਪਾਰ ਉਤਾਰੇ ਕੀਤੇ, ਉਹਨਾਂ ਦੇ ਦਰਸ਼ਨ ਦਾ ਦਾਰੂ ਹੈ। ਜੇ ਸਿੱਖ ਹੈ ਦੂਰ ਤੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ ਤਾਂ ਵੀ ਇਹ ਅਰਦਾਸ ਪੜੇ। ਜਦੋਂ ਮਨ ਬਹੁਤ ਸਥੂਲ ਹੋ ਜਾਂਦਾ ਹੈ ਅਤੇ ਨਾਮ ਦੇ ਆਸਰੇ ਨੂੰ ਛੇਤੀ ਨਹੀਂ ਫੜ ਸਕਦਾ, ਕਈ ਵਾਰ ਬਾਣੀ ਵਿੱਚ ਵੀ ਢਿੱਲ ਕਰਦਾ, ਉਸ ਵੇਲੇ ਸਤਿਗੁਰੂ ਦੀ ਯਾਦ, ਉਹਨਾਂ ਦਾ ਨਾਂ ਲੈ ਲੈ ਕੇ ਅਰਦਾਸ ਕਰੀ ਜਾਣਾ ਐਸੀ ਮੈਲ ਕੱਟਦਾ ਕਿ ਹੋਰ ਕੋਈ ਸਾਧਨ ਨਹੀਂ ਇਸ ਤਰ੍ਹਾਂ ਕਰ ਸਕਦਾ। ਇਹ ਵੱਖ ਵੱਖ ਹਾਲਤਾਂ ਦੇ ਵੱਖ ਵੱਖ ਮੌਕਿਆਂ ਤੇ ਮਨ ਦੇ ਆਪਣੀ ਮੈਲ ਕੱਟਣ ਦੇ ਸਾਧਨ ਨੇ। ਸਿੰਧੀ ਆਖਣ ਲੱਗਾ, ਅੱਛਾ ਜੀ, ਹੁਣ ਫਿਰ ਜਿਹੜੀ ਸੰਥਿਆ ਤੁਸੀਂ ਮੈਨੂੰ ਪੜ੍ਹਾਈ ਹੈ ਉਹ ਸੁਣ ਲਵੋ ਤਾਂ ਕਿ ਮੈਂ ਦੁਹਰਾ ਲਵਾਂ ਤੇ ਸਮਝ ਸਾਫ਼ ਹੋ ਜਾਏ। ਬਈ ਜਦੋਂ ਮਨ ਸੰਸਾਰ ਵੱਲੋਂ ਮੁੜ ਗਿਆ ਤੇ ਸਾਈਂ ਦੇ ਚਰਨਾਂ ਦਾ ਨਿਵਾਸ ਇਹਦੇ ਵਿੱਚ ਹੋ ਗਿਆ, ਉਹ ਕੋਈ ਉੱਚੀ ਹਾਲਤ ਹੈ ਜਿਸ ਦਾ ਹਾਲਾਂ ਮੈਨੂੰ ਪਤਾ ਨਹੀਂ। ਉਦੋਂ ਰੰਗ ਰਤੇ ਮਨ ਵਿੱਚੋਂ ਕਿਸੇ ਆਤਮਿਕ ਲਾਭ ਜਾਂ ਕਿਸੇ ਹੋਰ ਉਪਕਾਰ ਦਾ ਜਾਂ ਕਿਸੇ ਲੋੜ ਦੇ ਫੁਰਨਾ ਮਾਤਰ ਹੋਣ ਦਾ ਭਾਵ ਵੀ ਲੰਘ ਜਾਏ, ਇਹ ਸਭ ਤੋਂ ਉੱਚੀ ਬੇਨਤੀ ਹੈ। ਅਕਸਰ ਤਾਂ ਵਾਹਿਗੁਰੂ ਸਾਰੀਆਂ ਲੋੜਾਂ ਆਪੇ ਹੀ ਪੂਰੀਆਂ ਕਰ ਦਿੰਦਾ ਹੈ, ਪਰ ਮੇਰੀ ਜਾਚੇ ਇਹ ਉੱਚੇ ਗੁਰਮੁਖਾਂ ਦੀ ਗੱਲ ਹੈ। ਇਹ ਬੇਨਤੀ ਹੈ ਕਿ ਸਤਿਆ ਕਿ ਮੇਹਰ ਹੈ ਤੁਸੀਂ ਜਾਣੋ, ਪਰ ਇਹ ਇੱਕ ਰੰਗ ਹੈ ਜਿਸ ਨੂੰ ਸਮਝਣ ਲਈ ਤੁਸੀਂ ਪ੍ਰਾਰਥਨਾ ਆਖਿਆ ਸੀ। ਭਾਈ ਸਾਈਂ ਦਾਸ ਕਹਿਣ ਲੱਗੇ, ਪ੍ਰਾਰਥਨਾ ਲੋਕੀ ਆਮ ਬੇਨਤੀ ਨੂੰ ਕਹਿ ਦਿੰਦੇ ਨੇ, ਮੈਂ ਤੇ ਐਵੇਂ ਫਰਕ ਜ਼ਰਾ ਸਾਫ਼ ਕਰਨ ਦੇ ਲਈ ਇੱਕ ਨਾਮ ਰੱਖ ਦਿੱਤਾ ਸੀ ਤਾਂ ਕਿ ਤੁਹਾਡੀ ਸਮਝ ਵਿੱਚ ਆ ਜਾਏ, ਇਸ ਦਾ ਨਾਮ ਤੇ ਆਤਮ ਪ੍ਰਾਰਥਨਾ ਹੋਵੇ ਤਾਂ ਸਭ ਤੋਂ ਵਜਵੇ। ਸਿੰਧੀ ਆਖਣ ਲੱਗਾ, ਜੀ ਠੀਕ ਹੈ, ਦੂਸਰੇ ਤਰ੍ਹਾਂ ਦੀਆਂ ਬੇਨਤੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਅਰਦਾਸਾ ਕਿਹਾ ਸੀ ਉਹ ਤੇ ਇਸ ਤਰ੍ਹਾਂ ਨੇ। ਪਹਿਲਾ, ਸਿੱਖ ਸੰਗਤਾਂ ਵਿੱਚ ਸੰਗਤ ਦੀਆਂ ਲੋੜਾਂ ਜਾਂ ਕਿਸੇ ਆਏ ਸਿੱਖ ਜਾਂ ਸੰਗਤ ਦੀ ਲੋੜ ਦੀ ਪੂਰਨਤਾ ਵਾਸਤੇ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਨੀ, ਅਰਜ਼ ਕਰਨੀ ਇੱਕ ਅਰਦਾਸ ਹੈ, ਜਾਂ ਗੁਰੂ ਦੇ ਹਜ਼ੂਰ ਹਾਜ਼ਰ ਹੋ ਕੇ ਸਨਮੁਖ ਬਿਨੈ ਕਰਨੀ ਅਰਦਾਸ ਹੈ। ਦੂਸਰਾ, ਸ਼ਬਦ ਕੀਰਤਨ ਬਾਣੀ ਦੇ ਉਚਾਰਨ ਦੀਆਂ ਅਰਜ਼ਾਂ ਨੂੰ ਵੀ ਅਰਦਾਸਾ ਕਹੀਦਾ। ਤੀਸਰਾ, ਆਪਣੀਆਂ ਆਤਮਿਕ ਲੋੜਾਂ ਵਾਸਤੇ, ਮਨ ਦੀ ਕੁਟਲਤਾ ਦੂਰ ਕਰਨ ਵਾਸਤੇ, ਸਾਈਂ ਦੇ ਪਿਆਰ ਵਾਸਤੇ ਮਿਹਰ ਮੰਗਣ ਲਈ ਵੀ ਅਰਦਾਸ ਕਰੀਦੀ ਹੈ। ਚੌਥਾ, ਮਨ ਮੈਲਾ ਹੋ ਗਿਆ, ਕਦੇ ਵਧੇਰੇ ਬਲ ਹਾਰ ਗਿਆ, ਕਦੇ ਮਨ ਦੀਆਂ ਭੁੱਲਾਂ ਨਾਲ ਪਾਪਾਂ ਦੀ ਮੈਲ ਦੇ ਪਿਆ, ਕੇਵਲ ਸਤਿਗੁਰੂਆਂ ਦੇ ਨਾਮ ਦੇ ਅਰਦਾਸੇ ਦੀਆਂ ਤੁਕਾਂ ਦਾ ਪਾਠ ਵੀ ਅਰਦਾਸ ਹੈ ਤੇ ਮੈਲ ਕੱਟਦਾ। ਪੰਜਵਾਂ, ਮੈਨੂੰ ਜਾਪਦਾ ਕਿ ਦੁੱਖ ਸੁੱਖ ਸੰਸਾਰਕ ਮੁਸ਼ਕਲਾਂ ਵੇਲੇ ਆਪਣੇ ਭਲੇ ਲਈ ਵੀ ਅਰਦਾਸ ਕਰਨੀ ਬਿਹਤਰ ਹੋਵੇਗੀ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਹਾਂਜੀ, ਆਪਣੇ ਭਲੇ ਲਈ ਵੀ ਅਰਦਾਸ ਕਰਨੀ ਮਾੜੀ ਨਹੀਂ। ਪਹਿਲਾਂ ਜਦੋਂ ਮਨ ਨਿਤਾਣਾ ਹੈ ਤੇ ਹੁਕਮ ਹੈ, ਮਾਂਗਾ ਰਾਮ ਤੇ ਸਭ ਥੋਕ, ਮਾਨੁਖ ਕਉ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ। ਅਰਥਾਤ ਹੋਰਨਾਂ ਦੇ ਅੱਗੇ ਤਰਲੇ ਕੱਢਣੋਂ ਰੁਕ ਕੇ ਸਾਈਂ ਦੇ ਅੱਗੇ ਪੀੜਾ ਕਹਿਣ ਦੀ ਜਾਚ ਸਿੱਖਣੀ ਚਾਹੀਦੀ ਹੈ, ਪਰ ਮੰਗੇ ਵਾਹਿਗੁਰੂ ਤੋਂ। ਵਾਹਿਗੁਰੂ ਨੂੰ ਪਿਤਾ ਸਮਝਣਾ ਤੇ ਆਪਣੇ ਆਪ ਨੂੰ ਪੁੱਤਰ ਸਮਝਣਾ, ਇਸ ਭਾਵ ਨਾਲ ਵਾਹਿਗੁਰੂ ਕੋਲੋਂ ਮੰਗ ਮੰਗਣੀ, ਇਸ ਨਾਲ ਮਨ ਸਾਈਂ ਨਾਲ ਜੁੜ ਜਾਏਗਾ। ਫਿਰ ਜਦੋਂ ਮਨ ਹੋਰ ਉੱਜਲ ਉੱਚਾ ਤੇ ਬਲਵਾਲਾ ਹੋ ਜਾਂਦਾ, फिर यह हुक्म है विण तुद होर जे मंगना सिर दुखां कै दुख देहे नाम संतोखिया उतरै मन की भुख। इस हालत विच उच्चे मन वाले लोग साई तो इको नाम मंगदे ने, पर जिथे को असीं जां तुसीं आ ना हालां निताणा पुणे वाली अवस्था विच आ, असीं मांगां राम ते सब थोक वाले हुक्म ते टुरीए। सिंधी आखन लगा जी ठीक है मैं समझ लिया, धन हो तुसीं। गुरबाणी विच गुरु दे वाक अपने अपने समय ते वख वख अवस्था विच कहे गए ने, पर सानू ते अजे समझ नहीं। मैं हुण आप तो पुछदा बई की मैं तुहाडी गल समझ लई है। भाई साईं दास जी कहन लगे हां जी बिल्कुल ठीक समझ लिया तुसां प्यारे, ओ साधन यह है जो मैं आप करके वेखे ने ते बिल्कुल ठीक ने। दो ही प्रमाण इत्थे लोड़ींदे ने, एक शब्द प्रमाण भाव सतगुरुआं दी बाणी विच दसे अगम वाक, दूसरे प्रतख प्रमाण जो आप अपने जीवन विच वरत के ठीक वेख लईदे ने। जे तुहाडा मन उदाहरणां जां युक्तियां दलीलां दी गल समझदा ते फिर किसे वेले भाई गुरदास जी दे चरणां विच चल के बेनती करांगे, ओह ते दलीलां देण दे धणी ते करनी दे सूरमे ने। सिंधी आखण लगा प्यारिओ मैं तुहाडे उपदेशां नूं चर्चा दी निगाह नाल नहीं वेख रिहा अते ना ही मैनू आत्म विद्या दी महानता दी सोझी है। मैं तां भुखा धरियाया मरदा होया अमृत जल लोच रिहा जो आप दे मुखार बिंद तों वस रिहा ते मेरी आत्मा नूं तृप्त कर रहा है। फोकी विद्या दे फल रहत सुहावने बागां नूं वेख के मैं रज चुका, पर तुहाडे छैबरां हेठ उगे बाग दी खूबसूरत हरियाली मेरे कलेजे नूं ठंड पा रही है। भाई साहब आखन लगे धन गुरु है मित्रा, मेरा मतलब यह नहीं कि आत्म विद्या एक वहम जां किते ख्याली वस्तु है, पर केवल यह कि इसकी समझ सुरत दे उच्चे उच्चे हुंदे जाण नाल दर्जे दर्जे ते जाके पैंदी है। मैं इस वेले तुहानू उचाई दे केवल साधन दस रहा। जिस तरह आखिए ना भाई दवाई रगड़ के पीतियां बुखार तो आराम आ जांदा है, ये तप दे उतारन दा साधन दसना है, पर दवाई बीमारी क्यों दूर करदी है ये उस कारण दी दलील दसना है। मैं ते केवल पहली गल कर रहा, पिछली गल जदों मन शुद्ध हो जांदा है एकाग्रता आउंदी है विस्माद अते गुप्त सुंदरता दिसदी है तां सारे कारण आत्म साधना दे किसे शकल विच प्रतख हो जांदे ने, वह दूर दी गल है। किन्नियां सारियां जुगतियां जो मेरे कहण दी समर्था विच सन मैं कईयां ने, पर इस वेले जिहड़ी वार्ता चल रही है इत्थे कहणी प्रधान है ते युक्ति मगरों है, भाव मैं केवल आप नूं समझा रहा सां। हां सच्ची मुच्ची ठंड तां करनी प्रदान होया होनी है, पर फिलहाल मन नूं समझाउण दे लई तसल्ली जुगती करवा देंदी है। मैं हुण एक गल होर आखनी है वह सत्संग दी है। तुसीं कुछ दिनों तो इत्थे आयो, सतगुरु जी दे आया कुछ दिन रह के अपने घर चले जाओगे, पर उत्थे तुसीं अपने गुरु तो शरीर करके दूर होवोगे, इसलिए सत्संग विच अपना निवास रखना, सत्संग विच गुरु वसदा है। हां सत्संग भी कई तरह का हुंदा है, एक तो सत्संग सतगुरु के चरणों का है। सत्संग इत्थे एक वचन है, श्री गुरु हरगोबिंद साहिब जी का संग जे उन्हां तों शरीरक तौर पर दूरी है तो दूजा सत्संग श्री गुरु की बाणी दा है, ये तो तिन्ने काल लाभ ही लाभ है। ਅਤੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਭਾਵ ਇਹ ਵੀ ਗੁਰੂ ਕਾ ਸਤਸੰਗ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਪੋਥੀ ਪਰਮੇਸ਼ਰ ਕਾ ਥਾਨ। ਤੀਸਰਾ, ਕੋਈ ਐਸਾ ਗੁਰਮੁਖ ਪਿਆਰਾ ਨਾਮ ਦੇ ਵਿੱਚ ਰੰਗਿਆ ਹੋਇਆ ਜਿਸ ਨੂੰ ਗੁਰੂ ਪਿਆਰ ਕਰਦਾ ਹੋਵੇ ਤੇ ਜਿਸ ਨੇ ਤੁਹਾਨੂੰ ਸੋਹਣੇ ਪਾਸੇ ਲਾਇਆ ਹੋਵੇ ਜਾਂ ਰੂਹਾਨੀ ਸਹਾਇਤਾ ਦੇਣੀ ਚਾਹੇ, ਉਸ ਦਾ ਸੰਗ ਵੀ ਸਤਸੰਗ ਹੈ। ਗੁਰੂ ਕੇ ਸਾਜੇ ਨਿਵਾਜੇ ਗੁਰਮੁਖ ਗੁਰਸਿੱਖ ਨੂੰ ਸਹਾਇਤਾ ਦਿੰਦੇ ਨੇ ਤੇ ਗੁਰੂ ਦੇ ਸਿੱਖ ਉਹਨਾਂ ਤੋਂ ਸਹਾਇਤਾ ਲੈਂਦੇ ਨੇ। ਸੰਤ ਜਨ, ਹਰੀ ਜਨ, ਬਖਸ਼ਿਸ਼ਾਂ ਵਾਲੇ ਜਾਂ ਗੁਰਮੁਖ ਉਹਨਾਂ ਨੂੰ ਕਹੀਦਾ ਜੋ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਚੌਥਾ, ਗੁਰੂ ਕੇ ਪਿਆਰੇ ਸਿੱਖਾਂ ਦਾ ਸਤਸੰਗ, ਜੋ ਸੱਚੇ ਹਿੰਮਤੀ ਹੋਣ, ਕੁਸੰਗ ਤੋਂ ਛੁੱਟੇ ਹੋਏ ਹੋਣ, ਬਾਣੀ ਦੇ ਪ੍ਰੇਮੀ ਹੋਣ, ਨਾਮ ਦੇ ਸ਼ੌਕ ਵਾਲੇ ਹੋਣ, ਜਦੋਂ ਉਹ ਇਕੱਠੇ ਹੁੰਦੇ ਨੇ ਨਾ ਤਾਂ ਵਾਹਿਗੁਰੂ ਦੀ ਮਹਿਮਾ, ਗੁਰੂ ਦੀ ਦਇਆ ਦਾ ਵਾਰਤਾਲਾਪ ਕਰਦੇ ਨੇ, ਮਨ ਠਾਰ ਦਿੰਦੇ ਨੇ। ਭਾਵ ਇਹ ਹੈ ਕਿ ਆਪਣੇ ਵਰਗੇ ਅਭਿਆਸੀ ਭਲੇ ਪੁਰਖ ਦਾ ਜਾਂ ਪੁਰਖਾਂ ਦਾ ਸਤਸੰਗ ਇਹ ਵੀ ਸਾਧ ਸੰਗ ਜਾਂ ਸਤਸੰਗ ਹੈ। ਇਹ ਇੱਕ ਵਚਨ ਵੀ ਹੈ ਤੇ ਬਹੁ ਵਚਨ ਵੀ ਹੈ। ਪੰਜਵਾਂ ਸਤਸੰਗ ਇਹ ਹੈ ਕਿ ਸੱਚ ਦਾ ਖੋਜੀ, ਮਨ ਦੇ ਵਿਕਾਰਾਂ ਹੱਥੋਂ ਦੁਖੀ, ਤੁਹਾਡੇ ਪਾਸੋਂ ਗੁਰੂ ਪਰਮੇਸ਼ਰ ਦੇ ਪਿਆਰ ਦਾ ਆ ਕੇ ਜਾਚਕ ਹੋ ਜਾਏ। ਸ਼ਰਤ ਇਹ ਹੈ ਕਿ ਤੁਸੀਂ ਉਸ ਵੇਲੇ ਉੱਚ ਅਵਸਥਾ ਵਿੱਚ ਹੋ ਗਏ ਹੋ। ਹਾਂ, ਉਹਨਾਂ ਨਾਲ ਫਿਰ ਪਰਮਾਰਥ ਦੇ ਬਚਨ ਕਰਨੇ ਵੀ ਸਤਸੰਗ ਨੇ, ਕਿਉਂਕਿ ਇਸ ਤਰ੍ਹਾਂ ਉਹਨਾਂ ਨੂੰ ਲਾਭ ਹੁੰਦਾ ਤੇ ਪਰਮੇਸ਼ਰ ਦਾ ਪਿਆਰ ਉਹਨਾਂ ਵਿੱਚ ਵੱਧਦਾ। ਪਰ ਜਦੋਂ ਤੱਕ ਇਹ ਸਤਸੰਗ ਹੋ ਰਿਹਾ, ਤੁਸੀਂ ਵੀ ਤੇ ਵਾਹਿਗੁਰੂ ਦੇ ਪਿਆਰ ਵਿੱਚ ਹੋ ਅਤੇ ਤੁਹਾਡੇ ਮਨ ਵਿੱਚ ਫਿਰ ਮਾਣ ਤੇ ਹੰਕਾਰ ਨਹੀਂ ਹੁੰਦਾ। ਤੁਸੀਂ ਗੁਰੂ ਕੀ ਸੇਵਾ ਜਾਣ ਕੇ, ਗੁਰੂ ਦੇ ਪ੍ਰੇਮ ਵਿੱਚ, ਉਹਨਾਂ ਨੂੰ ਗੁਰੂ ਦੇ ਭੇਜੇ ਪ੍ਰਾਹੁਣੇ ਜਾਣ ਕੇ, ਗੁਰੂ ਦੇ ਹੁਕਮ ਵਿੱਚ ਆਤਮ ਭੋਜਨ ਨਾਲ ਉਹਨਾਂ ਦੀ ਸੇਵਾ ਕਰਦੇ ਹੋ। ਫਿਰ ਜਦ ਤਾਈਂ ਤੁਸੀਂ ਇਸ ਤੁਕ ਤੇ ਅਮਲ ਕਰਦੇ ਹੋ, ਜੇ ਕੋ ਆਪਣੀ ਓਟ ਸੰਭਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ, ਭਾਵ ਬਿੱਤ ਅਨੁਸਾਰ ਵਰਤੋ। ਪਰ ਜੇ ਹੰਕਾਰ ਦਾ ਅਫਾਰਾ ਚਾੜ ਲਓ ਤੇ ਉਹਨਾਂ ਨਾਲ ਨਫ਼ਰਤ ਕਰ ਲਓ, ਭਾਵ ਉਹਨਾਂ ਨਾਲ ਨੇਰੀ ਤਾਮ ਪ੍ਰੀਤ ਜਾਂ ਰੋਟੀਆਂ ਦੀ ਪ੍ਰੀਤ ਜਾਂ ਫੋਕਾ ਭਾਈਚਾਰਾ ਬਣਾ ਲਓ, ਤਾਂ ਫਿਰ ਤੁਸੀਂ ਹਾਨੀ ਉਠਾਓਗੇ। ਇਹ ਵਿਉਂਤ ਮਾਣ ਵਡਿਆਈ ਦਾ ਅਫਾਰਾ ਚਾੜ ਕੇ ਚੰਗੇ ਚੰਗੇ ਸਾਧਕਾਂ ਨੂੰ ਡੇਗ ਦਿੰਦੀ ਹੈ। ਗੁਰਮੁਖ ਸਿੱਖ ਨੂੰ ਚਾਹੀਦਾ ਹੈ ਕਿ ਸੰਸਾਰ ਵੱਲੋਂ ਤਿਆਗ ਵਿੱਚ ਵੀ ਹੋਵੇ ਤੇ ਵਾਹਿਗੁਰੂ ਜੀ ਵੱਲ ਪੂਰਨ ਪ੍ਰੇਮ ਵਿੱਚ ਹੋਵੇ ਤੇ ਜੋ ਕੁਝ ਕਰੇ ਸੋ ਹੁਕਮ ਵਿੱਚ ਕਰੇ। ਹੁਕਮ ਹੈ, ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ। ਸਭ ਤੋਂ ਅਖੀਰ ਮੈਂ ਅੱਜ ਇੱਕ ਗੱਲ ਕਹਿਣੀ ਹੈ ਕਿ ਆਪਣੇ ਮਨ ਦੀਆਂ ਚੋਰੀਆਂ ਤੋਂ ਗਾਫਲ ਨਹੀਂ ਹੋਣਾ ਅਤੇ ਕਦੇ ਆਪਣੇ ਆਪ ਨੂੰ ਅਭੁੱਲ ਨਹੀਂ ਸਮਝਣਾ। ਗਲਤੀ ਹੋ ਜਾਵੇ ਤਾਂ ਪਛਤਾਉਣਾ ਤੇ ਬਖਸ਼ਵਾ ਲੈਣਾ। ਜੇ ਕੋਈ ਸੱਜਣ ਭੁੱਲ ਦੱਸੇ ਤੇ ਉਹਦੇ ਨਾਲ ਨਾਰਾਜ਼ ਨਹੀਂ ਹੋਣਾ, ਸਗੋਂ ਸ਼ੁਕਰ ਕਰਨਾ। ਸੱਚ ਸੁਣਨ ਲਈ ਸਦਾ ਤਿਆਰ ਬਰਤਿਆਰ ਰਹਿਣਾ, ਇਹ ਸਿੱਖੀ ਹੈ। ਹੁਣ ਅਸੀਂ ਇਹ ਗੱਲ ਸਮਾਪਤ ਕਰੀਏ। ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ, ਇੱਕ ਗੱਲ ਹੋਰ ਪੁੱਛਣੀ ਹੈ। ਤੁਸੀਂ ਬਾਣੀ ਵਿੱਚ ਬਾਣੀ ਦੀ ਵਿਚਾਰ ਕਰਦਿਆਂ ਇਹ ਦੱਸਿਆ ਸੀ, ਮੈਂ ਉਸ ਮਾਮਲੇ ਵਿੱਚ ਕੁਝ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ। ਭਾਈ ਸਾਈ ਦਾਸ ਜੀ ਆਖਣ ਲੱਗੇ, ਜੀ ਪੁੱਛੋ। ਸਿੰਧੀ ਸੱਜਣ ਆਖਣ ਲੱਗਾ, ਜੀ ਕੀਰਤਨ ਦਾ ਲਾਭ ਦੱਸੋ। ਭਾਈ ਸਾਈ ਦਾਸ ਜੀ ਆਖਣ ਲੱਗੇ, ਵੇਖੋ ਗੁਰਬਾਣੀ ਦਾ ਸਾਰਾ ਹਾਲ ਤੇ ਮੈਂ ਦੱਸ ਆਇਆ। ਗੁਰਬਾਣੀ ਨੂੰ ਸੰਗੀਤ ਵਿੱਚ ਗਾਇਨ ਕਰਨਾ ਕੀਰਤਨ ਹੈ। ਸੰਗੀਤ ਨਾਲ ਮਨ ਨਰਮ ਹੋ ਜਾਂਦਾ ਹੈ, ਦ੍ਰਵਦਾ ਹੈ। ਨਿਜ ਘਰ ਜਾਣ ਲਈ ਮਨ ਦਾ ਦ੍ਰਵਣਾ ਜ਼ਰੂਰੀ ਹੈ। ਵੇਖੋ ਨਾ, ਗੁਰੂ ਜੀ ਨੇ ਆਖਿਆ ਸੀ, ਅਨਿਕ ਜਤਨ ਕਰ ਆਤਮ ਨਹੀਂ ਦ੍ਰਵੈ, ਹਰ ਦਰਗੈ ਕਹੋ ਕੈਸੇ ਗਵੈ। ਪੁਨਾ, ਗੁਰਬਾਣੀ ਸੁਣਤ ਮੇਰਾ ਮਨ ਦ੍ਰਵਿਆ, ਮਨ ਪੀਨਾ ਨਿਜ ਘਰ ਆਵੈ ਗੋ। ਸੋ ਗੁਰਬਾਣੀ ਨਾਲ ਮਨ ਦਰਵਦਾ ਤੇ ਦਰਵਿਆ ਹੋਇਆ ਮਨ ਨਿਜ ਘਰ ਵਿੱਚ ਪਹੁੰਚਦਾ ਤੇ ਦਰਗਾਹੇ ਅੱਪੜਦਾ। ਕੀਰਤਨ ਵਿੱਚ ਪਾ ਕੇ ਗਾਈ ਬਾਣੀ ਨਾਲ ਮਨ ਬਹੁਤ ਦਰਵਦਾ ਤੇ ਉਦਾਰ ਛੇਤੀ ਹੁੰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਸੀ, ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕੀਰਤਨ ਵਿੱਚ ਕਈ ਗੱਲਾਂ ਲੋੜੀਂਦੀਆਂ ਨੇ। ਪਹਿਲੀ ਗੱਲ, ਕੀਰਤਨ ਕਰਨ ਵਾਲੇ ਦਾ ਨਾਮ ਵਿੱਚ ਵਿਸ਼ਵਾਸ ਹੋਵੇ ਤੇ ਗੁਰੂ ਪਰਮੇਸ਼ਰ ਦੇ ਸਿਦਕ ਵਿੱਚ ਹੋਵੇ। ਦੂਸਰਾ, ਗਾਉਣ ਵਾਲਾ ਸ਼ਬਦ ਦਾ ਉਚਾਰਣ ਸਪਸ਼ਟ ਤੇ ਸ਼ੁੱਧ ਕਰੇ ਤਾਂ ਕਿ ਬਾਣੀ ਸਮਝ ਵਿੱਚ ਪਵੇ। ਤੀਸਰਾ, ਗਾਇਨ ਕਰਨ ਵਾਲੇ ਨੂੰ ਸੁਰਤਾਲ ਦੀ ਸੋਝੀ ਹੋਵੇ ਤਾਂ ਕਿ ਰਸ ਆ ਸਕੇ। ਜੈਸੇ ਭਾਵ ਦੀ ਬਾਣੀ ਗਾਵੇ ਉਸੇ ਦੀ ਤਾਸੀਰ ਵਾਲਾ ਰਾਗ ਚੁਣੇ। ਯਤਨ ਇਸ ਬਾਤ ਦਾ ਹੋਵੇ ਕਿ ਬਾਣੀ ਦੇ ਭਾਵ ਦੀ ਤਾਸੀਰ ਪੂਰੀ ਹੋਵੇ ਅਤੇ ਰਾਗ ਸ਼ੁੱਧ ਤੇ ਸੁੰਦਰ ਗਾਇਆ ਜਾਏ। ਐਸਾ ਕੀਰਤਨ ਇਸ ਯੁੱਗ ਦੀ ਤਪੱਸਿਆ ਹੈ, ਜਿਸ ਨਾਲ ਅੰਦਰ ਦਰਵਦ ਹੈ, ਜਿਸ ਨਾਲ ਮੈਲ ਝੜਦੀ ਹੈ, ਸਾਈਂ ਦਾ ਪ੍ਰੇਮ ਜਾਗਦਾ ਤੇ ਜਗਤ ਵਿੱਚ ਮੋਹ ਘਟਦਾ। ਜਿਹੜਾ ਮੋਹ ਸਾਨੂੰ ਪਾਪਾਂ ਵੱਲ ਲਿਜਾ ਰਿਹਾ ਹੁੰਦਾ ਉਹ ਦੂਰ ਹੁੰਦਾ ਤੇ ਨਾਮ ਦੇ ਪ੍ਰਵੇਸ਼ ਦਾ ਮੌਕਾ ਬਣਦਾ ਹੈ। ਵੇਖੋ ਨਾ, ਪੰਗਰੀ ਲਾਖ ਤੇ ਮੋਹਰ ਸੌਖੀ ਲੱਗਦੀ ਹੈ ਤੇ ਪੰਗਰੇ ਮਨ ਵਿੱਚ ਮਨ ਚੰਗਾ ਟਿਕ ਜਾਂਦਾ। ਜਦੋਂ ਮਨ ਮੈਲਾ ਹੋਵੇ, ਲੱਗਦਾ ਨਾ ਪਿਆ ਹੋਵੇ, ਅਰੁਚੀ ਹੋਵੇ, ਕੀਰਤਨ ਸਭ ਤੋਂ ਚੰਗਾ ਦਾਰੂ ਉਸ ਵੇਲੇ ਦਾ। ਪੁਰਾਣੇ ਯੁਗਾਂ ਦੀ ਤਪੱਸਿਆ ਜਗਿਆਸੂ ਆਪ ਕਰਦਾ ਸੀ ਤੇ ਸਮੇਂ ਬਾਅਦ ਕਿਤੇ ਮਨ ਤੋਂ ਮੈਲ ਕੱਟੀ ਜਾਂਦੀ ਸੀ। ਕੀਰਤਨ ਦੀ ਤਪੱਸਿਆ ਦਾ ਇਹ ਵਾਧ ਹੈ ਕਿ ਜੇ ਆਪ ਨਾ ਕਰ ਸਕੇ, ਦੂਜੇ ਕੋਲੋਂ ਸੁਣ ਲਵੇ ਤਾਂ ਵੀ ਲਾਭ ਹੋ ਜਾਏਗਾ। ਸਗੋਂ ਸਤਿਗੁਰੂ ਨੇ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ ਦਾ ਵਾਕ ਲਿਖਿਆ। ਭਾਵ ਮਨ ਉੱਤੇ ਜਿਹੜਾ ਪ੍ਰਭਾਵ ਵਾਹਿਗੁਰੂ ਦੇ ਪ੍ਰੇਮ ਦਾ ਕੀਰਤਨ ਕਰਨ ਵੇਲੇ, ਕੀਰਤਨ ਸੁਣਨ ਵੇਲੇ ਪੈਂਦਾ, ਉਹ ਨਾਮ ਜਪਦਿਆਂ ਮਨ ਨੂੰ ਖੇੜੇ ਵਿੱਚ ਰੱਖਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਦੇ ਪਿਆਰੇ ਦੇ ਮਨ ਦੀ ਅਵਸਥਾ ਖੇੜੇ ਵਾਲੀ ਜਾਂ ਵਿਗਾਸ ਵਾਲੀ ਦੱਸੀ ਹੈ। ਜਿਵੇਂ ਨਾਨਕ ਭਗਤਾਂ ਸਦਾ ਵਿਗਾਸ, ਸੋ ਮਨ ਦੀ ਦਸ਼ਾ ਨੂੰ ਸੰਸਾਰਕ ਦੁੱਖਾਂ ਸੁੱਖਾਂ ਦੇ ਅਸਰ ਤੋਂ ਉੱਚਾ ਕਰਨ ਵਾਲੀ ਸਤਿਆ ਤੇ ਵਿਗਾਸ ਵਿੱਚ ਲੈ ਜਾਣ ਵਾਲੀ ਤਾਸੀਰ ਕੀਰਤਨ ਵਿੱਚ ਹੈ। ਜੋ ਨਾਮ ਸਿਮਰਦੇ ਨੇ, ਕੀਰਤਨ ਦੀ ਤਾਸੀਰ ਨਾਲ ਉਹਨਾਂ ਦਾ ਵਿਗਾਸ ਵਧਦਾ ਹੈ। ਅਣਦ ਸੂਖ ਮੰਗਲ ਬਣੇ ਪੇਖਤ ਗੁਣ ਗਾਓ। ਕਥਾ ਕੀਰਤਨ ਰਾਗ ਨਾਦ ਧੁਨ ਇਹ ਬਣਿਓ ਸੁਆਓ। ਇਸ ਕਰਕੇ ਸਤਿਗੁਰੂ ਦੇ ਘਰ ਵਿੱਚ ਆਸਾ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੁੰਦਾ ਹੈ, ਜਿਸ ਦੇ ਸੁਣਨ ਨਾਲ ਝੂਠ ਤੋਂ ਪਖੰਡ ਤੋਂ ਮਨ ਹਟਦਾ, ਨੇਕ ਕੰਮਾਂ ਲਈ ਉੱਦਮ ਉਪਜਦਾ, ਬਾਣੀ ਦਾ ਪ੍ਰੇਮ ਪੈਦਾ ਹੁੰਦਾ, ਨਾਮ ਵਿੱਚ ਦ੍ਰਿੜਤਾ ਹੁੰਦੀ ਹੈ ਤੇ ਜੀਵਨ ਸਚਿਆਰ ਹੋ ਜਾਂਦਾ ਹੈ। ਤਾਂਹੀਓ ਤੇ ਸਤਿਗੁਰੂ ਜੀ ਨੇ ਆਖਿਆ, ਕੀਰਤਨ ਨਿਰਮੋਲਕ ਹੀਰਾ। ਇਸ ਤਰ੍ਹਾਂ ਸੱਜਣ ਜੀ, ਬਾਣੀ ਦਾ ਇੱਕ ਹੋਰ ਵਰਤਾਓ ਹੈ ਜਿਸ ਨੂੰ ਕਥਾ ਕਹਿੰਦੇ ਨੇ, ਜਿਸ ਨਾਲ ਬਾਣੀ ਦੇ ਅਰਥ ਭਾਵ ਦੀ ਸਮਝ ਵੱਧਦੀ ਹੈ, ਪਰਮਾਰਥ ਵਿਦਿਆ ਦੇ ਭੇਦ ਖੁੱਲਦੇ ਨੇ, ਵਾਹਿਗੁਰੂ ਦੇ ਧਿਆਨ ਦੀ ਭਗਤੀ ਦੀ ਸੋਝੀ ਪੈਂਦੀ ਹੈ ਤੇ ਵਾਹਿਗੁਰੂ ਵੱਲ ਰੁਚੀ ਵਧੇਰੇ ਬਣ ਆਉਂਦੀ ਹੈ।